করতে শুনি নবা খন্ডা বিচ জানিয়া নাল চলে সব কো চঙ্গা নাম রখায় কর যশ তীরত জগলে যে তিস নজর না আবই তা বাত না পুছ কে কীতা অন্দর কীট কর দোষী দোষ তরে নানক নির্গুণ গুণ করে গুণবন্ত্যা গুণ দে তেহা কোই না সুজাই যে তিস গুণ কোহে করে নানক নির্গুণ গুণ করে গুণবন্ত্যা গুণ দে তেহা কোই না সুজহে যে তিস গুণ কোহে করে ওয়াহিগুরু জি কা খালসা ওয়াহিগুরু জি কি ফতেহ। পরম সম্মান যোগ সাহিব শ্রী গুরু গ্রন্থ সাহিব মহারাজ জি দি পাবন পবিত্র হজুরি অন্দর একত্র হয়ে বেঠে গুরু সবারে সৎসঙ্গী জনো সতগুরু গুরু নানক সাহেব মহারাজ জি দে উচারণ কীতে হয়ে পাবন পবিত্র বচন আপনে সরবণ কীতে নে জপজি সাহেব জি দি এ সতমী পৌড়ি হ্যা জিস দা আপনে পাঠ সরবণ কীতা হ্যা সতগুরু দে ইস পৌড়ি দে কুছ বচনা দি বিচার আপা পিছে কর চুকে হ্যাঁ আও আগে গুরদেব আজ সানু কি উপদেশ দেন্দে নে সতগুরু দে ইস পাবন পবিত্র বচন গুরু কৃপা দে নাল আপা বিচারিয়ে সতগুরু গুরু নানক সাহেব মহারাজ আপ হি কৃপা করকে একাগ্রতা বখশো তা যো সাডে অন্দর নু টিকাও মিল সকে আপ দে পবিত্র বচন শ্রদ্ধা ভাবনা নাল আপা কর সকিয়ে বড়ে প্যার অদব দে নাল উচারণ করু জি সতনাম শ্রী ওয়াহে গুরু জি করো বখশিশ গুরমুখো ফির উচারণ করু জি সতনাম শ্রী ওয়াহে গুরু জি সতগুরু গুরু নানক সাহেব মহারাজ জি নে ইস পাবন পবিত্র পৌড়ি দে অন্দর এক তরফ তা ওনা মনুখা দে জীবন নু বয়ান কীতা জিনা দে অন্দর দি এক তীব্র ইচ্ছা হে কে ও পরমেশ্বর করে আসি লম্মী উমর ভোগ কে যাইয়ে দুনিয়া দা রাজ ভাগ সাডে কোল হোবে তে ইস সংসার দে অন্দর থাঁ পুর থাঁ সাডে নাম দি চর্চা হোবে লোক সানু জানন তে জিথে আসি যাইয়ে লোকাঁ দা হজুম লোকাঁ দা ইকাত সাডে পিছে তুরদা হোবে তে মেরে সতগুরু গুরু নানক সাহেব নে উস দিন কৃপা কীতি কহিণ লগে যে উমর চার যুগ তো দশ গুণা ইয়াদি চালি যুগ ভি হো যায় সারি ধরতি তে তেরে নাম দা চর্চা হোবে কেবল চর্চা নহীঁ সারি ধরতি তে তু রাজ ভি কায়ম কর লবেঁ تے لوگ تیرے پیچھے کافلے بنا بنا کے تر تیرے جان تو بعد بھی تیرے نام دی چرچا ہوئے تے جے اینا کچھ پراپت کر کے اس ورج تے او پیارے پربھو دی نظر وچ نہیں آیا تے اس دی نظر تو بنا تیری کوئی قیمت نہیں تے حضور کہن لگے پیاریا نام تو وچھڑن دا تیرے سر دوش لایا جائے گا تے کیڑیاں وچ نیواں کیڑا تینوں تھاپیا جائے اج میرے ستگرو نے کرپا کیتی دیکھو ایتھوں تک تا منک دے اوگن نوں بیان کیتا جے تو نام بھل جائے تا دھن پدارتھ لے کے بھی اینی وڈی سجا پر میرے ستگرو جی کرپا کر کے اس جگت جلندے نوں ٹھارن آئے نے ڈبدیاں نوں تارن آئے نے ڈگیاں نوں ٹکیاں نوں چکن واسطے آئے نے رکیاں ہویاں نوں اگے تورن واسطے آئے نے کیول اے نہیں کہہ دتا کہ نام نہ جپیا تے تینوں سزا ملے گی حضور اج کہن لگے او منا جے اجے بھی تینوں سمجھ پہ جائے کہ میں پرمیشور تو وچھڑ گیا وا تے میرے مالک اندر ایک بڑا وڈا گونی او کردا کی جتنے بھی نرگن او دے در تے جاندے نے نا او ایہو جے نرگناں نوں اسی پڑھیا نانک نرگن گن کرے کیڑے نرگن جیڑی پوڑی وچ آپاں اُتے وچار کر چکے ہیں جنہاں کول راج بھاگ دھن دولت کسے چیز دی کمی نہیں پر او دی نظر تو بنا انہاں دی اُتے واہ کوئی نہیں پچھدا تے شاید کہ جے کوئی بندہ اِنا نرگن ہے او دے کول بندگی دا گن نہیں او دے کول دیا دا گن نہیں او دے کول سنتوک دا گن نہیں او دے اندر دھرم دھیرج کھما سم درشتی سن ورتی جاں کچھ سہن دا گن نہیں صاحب کہنے جے ایہو جا نرگن اُتے وی میرا مالک ترٹ پوے او نرگناں نوں وی گن بنا گنوان بناندا ہے تے او دے گھر اندر اینی کو کرپا ہے جیڑے گناں نال بھرپور نے انہاں دی چوئی وچ ہور گن پا دیندا نانک نرگن گن کرے جس کول گن کوئی نہیں اونوں مالک ہور گن دیندا ہے گن ونتیاں گن دے تے جنہاں دے بھانڈے گناں نال بھرے پئے نے میرا مالک ترٹ کے انہاں نوں ہور گن بخش دیندا ہے ساد سنگت دھن گرو گرنتھ صاحب جی نے اوگن تے گناں دا ذکر کیتا ہے بانی اندر صاحب نے پہلا منک دے اوگناں نوں بیان کیتا تے صاحب کہنے جے کتے اوگن آرا وی نرگن آرا وی اس مالک دے چرناں نال جڑ جائے تے او بھی گنوان بن جاندا ہے سیانے سجن دس دے کہ کوئلہ کدی تکو خانہ وچ پیا ہے کتنا سما اے اس تیز تپ اندر اس اگ دے اندر تپدا رہندا ہے اندر اے دی گرمائش ہے پر اوتھے تپدیاں تپدی اے کالا کولا جڑا ہے ہیرے دا روپ دھارن کر جاندا ہے آپاں دھرتی وچ بیج نوں بیجنے ہاں تے بیج ویکھن نوں کروپ لگدا ہے پر جدوں او دھرتی وچ بیجیا جاندا ہے اونوں زمین چنگی مل جائے اونوں خاک چنگی مل جائے تے اوہی بیج جڑا ایک بوٹے دا روپ دھارن کردا ہے تے جس بیج نوں آپاں کروپ ویکھدے سن اودے وچوں پھل تے پھل پیدا ہو گئے صاحب کہندے جے ایک کروپ بیج نوں چنگی زمین مل جائے تے سونا رخ پیدا ہو سکدا ہے پھل تے پھلاں نال لدیا جا سکدا ہے جے ایک کوتے نوں تپش مل جائے او کئی مدتاں تو بعد تپسیا تو بعد قیمتی ہیرا بن سکدا ہے جیڑا منک اوگناں دی جتن وچ پھس چکا ہے جے کتے ست سنگت روپی دھرتی مل جائے تے گرو کی کرپا مل جائے ایہو جا کروپ بیج وی سنگت وچ پونگر کے برہم گیانی بن سکدا ہے صاحب کہن لگے او نرگناں نوں گن دیندا ہے کیوں اوگناں وچ منک دے گلے وچ پھائیاں نے گن جڑے نے او پھائیاں تکدے نے حضور نے بانی بچن کیتا ہے نانک اوگن جتڑے تیتے گلی جنجیر جنہ کوئی اوگناں وچ پھسیا ہے مانو او دے اپنے گلے وچ زنجیراں پائیاں نے تے صاحب کہندے جے گن خون تا کٹیاں سے بھائی سے ویر گن تا اس طرح مدد کردے نے جویں سکے بھرا آ کے کتے مصیبت وچ مدد کر साहब ने गुणा की सांझ पाने लई बाणी विच कृपा कीती। मैं फिर अर्ज करांगा गुरु किवें निर्गुणा नूं गुण बख्शदा। हजूर ने कहा तू गुणा की सांझ पाई, पर दाता जी कहिंदे मैं जदों दुनिया वल झाती मारना वा लोक अवगुणा की बनना गंठड़ी, गुण ना विहाजै कोई, तुर लग्या अवगुणा दियां पंडां ते बन लैणगे, पर गुणा दा दाह कोई नजर नहीं आउंदा पिया। साहब कहन लगे कोई विरला जेड़े गुणा की सांझ पिया पांदा, एह कारण हजूर कहिंदे ने तू एह तां पुछना कि अंदर नाम अमृत की कृपा क्यों नहीं हुंदी पई, अंदर मेरे नाम की झड़ी क्यों नहीं लगती। साहब कहिंदे अंदर तां अवगुणा वाले पासे झुकिया, नाम अंदर है पर ध्यान अवगुणा वाले पासे वे ते अंदर वो अमृत किवें झरेगा। सतगुरु ने बाणी विच बचन किया, कहन लगे प्यारे अवगुण छाड़ गुणा को धावो, कर अवगुण पछताही जियो, अवगुणा नूं त्याग के गुणा की सांझ पास। यही कारण सतगुरु ने बाणी विच कहा गुण मिलदे भावें बड़े मुश्किल नाल, अपना आप कुर्बान करना पैंदा। सतगुरु ने बाणी विच फरमान दिता है कि मैंने जिमीदार ने गन्ने नूं वढ़िया, कटण तो बाद कोल्हू विच पीड़े है ते उहदे विचों रस निकलिया, ते भगत कबीर साहब ने उस रस नूं निकलदिआं उहदे विचों एक उदाहरण लै लई, कहन लगे ऐ गन्ने तू इन्ना रस नाल भरिआ ते इन्नी वड्डी सजा तेनूं कोल्हू दे अंदर पीड़ दिता, ते उदाहरण दा भगत साहब ने केवल एक पक्ष लिया ते अगो उत्तर मिलिआ असल विच कबीर जी जिन्हें मिठा रस इकत्र करना होवे ओनू एक गल ध्यान विच रखनी चाहीदी है। गन्ना कहिंदा जिद्दन मैं रस संचित कीता मैनू ओदन ही पता सी मैं कोल्हू विच पीड़े जाणा है, क्योंकि रस की खातर इनी वड्डी कुर्बानी देनी पै सकती है। ते भगत साहब कहन लगे सजना गुण ग्रहण करने वास्ते भी अपना आप मारना पैंदा। भगत साहब का वचन हुंदा कहन लगे कबीर रस को गांडो चूसिया, रस की खातर गन्ने नूं चूसिया जांदा ओनू पीड़िया जांदा। कहन लगे गुण को मरिया रोए, गुण ग्रहण करने वास्ते अपना आप मारना पैना। कबीर रस को गांडो चूसिया गुण को मरिया रोए, अवगुण यारे मानसा भलो न कहे कोई, जिदे पले अवगुण ने ओनू भला कोई नहीं कहिंदा, गुणा की खातर इनी कुर्बानी करनी पैनी। यही कारण बाबे फरीद ने अवगुणा विच भेजे मनुख नूं देख के कहा सी फरीदा जिन्नी कमी नाहे गुण ते कमड़े विसार, मत शर्मिंदा थी वही साई वै दरबार। भगत साहब ने प्रमाण दिते गुणा दे संबंध विच, कहन लगे हर एक दी आपो अपनी बिरती। भगत कबीर साहब कहिंदे ने सवाणी जदों दुध रिड़कदी ते उहदे विचों तक लवो, कोई गुणा दी सांझ करन वाला इस तरह जिवें रिड़के हुए दुध विचों मक्खण निकलदा, उह दही रिड़के मक्खण कढ़िया ते गुणा की सांझ पाण वाला मक्खन नूं चक लैंदा है, ते जिन्हें केवल अवगुण तकने ने ओ छाछ नाल अपनी सांझ पा के बैठा। पर कहन लगे तक तां असल विच मक्खन ने। भगत साहब ने बचन किया जदों आपां पढ़ने आ कबीर माया डोलनी पवन चकोलन हार, पर गुण कौन ग्रहण करदा है संतो माखन खाया, जेड़े गुणा की सांझ करन वाले ने ਉਹ ਤਪ ਦੀ ਪ੍ਰਾਪਤੀ ਕਰਦੇ ਨੇ। ਛਾਛ ਪੀਏ ਸੰਸਾਰ ਦੇ ਲੋਕ ਕੇਵਲ ਛਾਛ ਤੱਕ ਸੀਮਤ। ਸਤਿਗੁਰੂ ਕਹਿਣ ਲੱਗੇ ਸਜਣਾ ਤੂੰ ਅਵਗੁਣਾ ਤੋਂ ਆਪਣੇ ਆਪ ਨੂੰ ਬਚਾ। ਤੇ ਅੱਜ ਗੁਰਦੇਵ ਕਹਿੰਦੇ ਨੇ ਜੇ ਅਵਗੁਣ ਹੈਣ ਵੀ ਤੂੰ ਨਿਰਗੁਣ, ਤੇਰੇ ਪੱਲੇ ਕੋਈ ਗੁਣ ਨਹੀਂ, ਤੇ ਆਪਣੇ ਪਰਮੇਸ਼ਵਰ ਦੇ ਚਰਨਾਂ ਦੀ ਟੇਕ ਲੈ ਲੈ, ਉਹਦੇ ਕੋਲ ਇੰਨੀ ਕੁ ਕਿਰਪਾ ਹੈ ਕਿ ਤੇਰੇ ਅਵਗੁਣਾਂ ਨੂੰ ਧੋ ਕੇ ਤੇਰੇ ਅੰਦਰ ਗੁਣ ਪ੍ਰਗਟ ਕਰਦਾ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਗੁਰਾ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦੇ ਨੇ ਜਦੋਂ ਕੋਈ ਧਰਮ ਦੀ ਗੱਲ ਕਰਦਾ ਤੇ ਆਮ ਤੌਰ ਤੇ ਡਰਾਵਾ ਬੜਾ ਦਿੱਤਾ ਜਾਂਦਾ, ਇੰਨਾ ਕੁ ਭੈ ਦਿੱਤਾ ਜਾਂਦਾ ਕਿ ਜੇ ਤੂੰ ਹੁਣ ਇੱਕ ਵਾਰੀ ਡਿੱਗ ਗਿਆ ਤੇਰਾ ਰਾਜ ਕੋਈ ਨਹੀਂ ਉੱਠਣ ਦਾ, ਜੇ ਤੂੰ ਇੱਕ ਵਾਰੀ ਇਸ ਘਰੋਂ ਚਲਾ ਗਿਆ ਤੇਰੇ ਵਾਸਤੇ ਦਰਵਾਜ਼ੇ ਬੰਦ ਨੇ। ਪਰ ਅੱਗੋਂ ਭਾਈ ਵੀਰ ਸਿੰਘ ਕਹਿੰਦੇ ਨੇ ਇਹ ਵਿਦਵਾਨ ਪੰਡਿਤ ਮੈਨੂੰ ਪਾਪੀ ਪਾਪੀ ਕਹਿ ਕੇ ਮੇਰੀ ਜਿੰਦ ਨਾ ਛਕਾ। ਉਹਨਾਂ ਨੇ ਬੜੀ ਪਿਆਰੀ ਉਦਾਹਰਣ ਦਿੱਤੀ, ਤੂੰ ਥਾਂ ਥਾਂ ਤੇ ਕਹਿੰਦਾ ਤੂੰ ਪਾਪੀ ਏ, ਤੂੰ ਗੁਨਾਹ ਕਰਨਾ, ਪਰ ਮੈਂ ਇੱਕ ਗੱਲ ਤੈਨੂੰ ਕਹਿ ਦਿਆਂ, ਮੇਰੀ ਜ਼ਿੰਦਗੀ ਤਾਂ ਗਿਣਤੀ ਦੇ ਦੇਣੀ। ਭਾਈ ਸਾਹਿਬ ਨੇ ਉਦਾਹਰਣ ਕਿਹੋ ਜਿਹੀ ਲਈ, ਕਹਿੰਦੇ ਵੱਧ ਤੋਂ ਵੱਧ ਬੰਦਾ ਕੋਈ 60 ਸਾਲ ਜੀ ਕੇ ਜਾਏਗਾ, ਕੋਈ 70 ਸਾਲ ਜੀਏਗਾ, ਕੋਈ ਜ਼ਿਆਦਾ ਉਮਰ ਭੋਗੇਗਾ 100 ਸਾਲ ਤੱਕ 125 ਸਾਲ ਜੀ ਲਏਗਾ, ਪਰ ਉਹ ਸਾਲ ਉਹਦੇ ਗਿਣਤੀ ਵਿੱਚ ਨੇ। ਇਹ 100 ਸਾਲ ਜੀ ਕੇ ਗਿਆ, ਇਹ 125 ਸਾਲ ਜੀ ਕੇ ਗਿਆ। ਕਹਿਣ ਲੱਗੇ ਸੱਜਣਾ, ਜਿਹੜਾ ਬੰਦਾ ਉਮਰ ਗਿਣਤੀ ਦੇ ਦਿਨ ਜੀ ਕੇ ਜਾਂਦਾ ਹੈ, ਉਹਦੇ ਗੁਣਾ ਕਿਤੇ ਅਣਗਿਣਤ ਨਹੀਂ ਹੋ ਸਕਦੇ। ਪਰ ਤੂੰ ਮੈਨੂੰ ਪਾਪੀ ਕਹਿੰਦਾ, ਜਿਸ ਵਾਹਿਗੁਰੂ ਦੇ ਨਾਮ ਦੀ ਗੱਲ ਗੁਰੂ ਨਾਨਕ ਕਰਦੇ ਨੇ ਉਹ ਅਮਿਤੀ ਅਮਿਤ ਦਰ ਤੇ ਜਿਹਨੂੰ ਮਿਣਿਆ ਨਹੀਂ ਜਾ ਸਕਦਾ ਉਹ ਤਾਂ ਅਮਿਤੇ, ਉਹਦੇ ਗੁਣਾ ਦਾ ਅੰਤ ਕੋਈ ਨਹੀਂ। ਪਰ ਆਹ ਜਿਸ ਮਨੁੱਖ ਦੇ ਪਾਪਾਂ ਦੀ ਤੂੰ ਗੱਲ ਕਰਨਾ, ਇਹਦੀ ਜ਼ਿੰਦਗੀ ਗਿਣਤੀ ਵਿੱਚ, ਇਹਦੇ ਪਾਪ ਗਿਣਤੀ ਵਿੱਚ ਨੇ। ਮਤ ਪਾਪੀ ਕਹਿ, ਜਿੱਦਣ ਉਹ ਕਿਰਪਾ ਦੇ ਘਰ ਵਿੱਚ ਆਇਆ, ਉਸ ਅਮਿਤ ਨੇ ਜਿਹੜਾ ਮਿਣਿਆ ਨਹੀਂ ਜਾ ਸਕਦਾ, ਇਸ ਗਿਣਤੀ ਵਿੱਚ ਰਹਿਣ ਵਾਲੇ ਮਨੁੱਖ ਦੇ ਸਾਰੇ ਗੁਨਾਹ ਮਾਫ ਕਰਦੇ ਨੇ। ਭਾਈ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਕਹਿਣ ਲੱਗਾ ਬਖਸ਼ਣ ਵਾਲਾ ਮਿੱਟੋਂ ਬਾਹਰ ਅਸੀਂ ਮਿੱਟ ਵਿੱਚ ਪਾਈ। ਭਾਈ ਸਾਹਿਬ ਦੀ ਇਸ ਰਮਜ਼ ਨੂੰ ਸਮਝਣਾ, ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਖਾਈ, ਬਖਸ਼ਣ ਵਾਲਾ ਮਿੱਟੋਂ ਬਾਹਰ। ਜਿਹਨੇ ਸਾਨੂੰ ਬਖਸ਼ਣਾ ਉਹ ਗਿਣਤੀ ਮਿਣਤੀ ਵਿੱਚ ਨਹੀਂ, ਬਖਸ਼ਣ ਵਾਲਾ ਮਿੱਟੋਂ ਬਾਹਰ ਅਸੀਂ ਮਿੱਟ ਵਿੱਚ ਪਾਈ। ਕਹਿਣ ਲੱਗੇ ਜਿਹੜਾ ਮਿੱਟ ਵਿੱਚ ਰਹਿਣ ਵਾਲਾ, ਗਿਣਤੀ ਵਿੱਚ ਰਹਿਣ ਵਾਲਾ, ਉਹਦੇ ਕਰਮ ਕਦੀ ਅਮਿੱਟੇ ਨਹੀਂ ਹੁੰਦੇ, ਉਹ ਕਿਰਪਾ ਕਰਕੇ ਬਖਸ਼ ਦਿੰਦਾ। ਇਹ ਕਾਰਨ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਬੜਾ ਪਿਆਰਾ ਬਚਨ ਕਿਹਾ, ਉਹਨਾਂ ਦਾ ਇੱਕ ਕਵਿਤ ਵੀ ਏ ਤੇ ਉਹਨਾਂ ਦੀ ਇੱਕ ਭਾਈ ਸਾਹਿਬ ਦੀ ਵਾਰ ਦੀ ਪੌੜੀ ਵੀ। ਭਾਈ ਗੁਰਦਾਸ ਕਹਿੰਦੇ ਇਹ ਨਿਰਗੁਣਾ ਨੂੰ ਕਿਵੇਂ ਗੁਣਵਾਨ ਬਣਾ ਦਿੰਦਾ। ਭਾਈ ਸਾਹਿਬ ਗੁਰਦਾਸ ਦੇ ਬਚਨ ਨੇ ਕਹਿੰਦੇ ਆਮ ਦੁਕਾਨਦਾਰ ਕੋਲ ਜਾਈਏ ਤੇ ਉਹਦੇ ਅੰਦਰ ਦੀ ਇੱਕ ਬਿਰਤੀ ਏ, ਦੁਕਾਨਦਾਰ ਹਮੇਸ਼ਾ ਇਹ ਸੋਚਦਾ ਜਦੋਂ ਕੋਈ ਮੇਰੇ ਕੋਲ ਚੀਜ਼ ਕੋਈ ਵੇਚਣ ਆਇਆ ਤੇ ਮੈਂ ਉਹਦੇ ਪੈਸੇ ਘੱਟ ਤੋਂ ਘੱਟ ਦਿਆਂ, ਥੋੜੇ ਮੁੱਲ ਵਿੱਚ ਖਰੀਦ ਕੇ ਮੈਂ ਆਪਣੇ ਘਰ ਵਿੱਚ ਰੱਖ ਲਵਾਂ, ਤੇ ਜਦੋਂ ਦੁਕਾਨਦਾਰ ਵੇਚਣ ਲੱਗਦਾ ਤੇ ਉਦੋਂ ਉਹਦੀ ਬਿਰਤੀ ਹੁੰਦੀ ਏ ਕਿ ਆਪਣੀ ਚੀਜ਼ ਨੂੰ ਮੈਂ ਵੱਧ ਤੋਂ ਵੱਧ ਪੈਸਿਆਂ ਵਿੱਚ ਵੇਚ ਦੇਵਾਂ। ਖਰੀਦਣ ਵੇਲੇ ਮੁੱਲ ਘਟਾ ਦਿੰਦਾ, ਵੇਚਣ ਵੇਲੇ ਉਹ ਕੀਮਤ ਨੂੰ ਵਧਾ ਦਿੰਦਾ। ਤੇ ਭਾਈ ਗੁਰਦਾਸ ਕਹਿਣ ਲੱਗੇ, ਫਿਰ ਇਹੋ ਜਿਹੇ ਦੁਕਾਨਦਾਰ ਕੋਲ ਜਾ ਕੇ ਤੈਨੂੰ ਕੀ ਮਿਲੇਗਾ ਜਿਹੜਾ ਤੇਰੀ ਵਸਤੂ ਨੂੰ ਘਾਟੇ ਵਿੱਚ ਖਰੀਦਦਾ, ਆਪਣੀ ਵਸਤੂ ਨੂੰ ਕੀਮਤ ਵਧਾ ਕੇ ਵੇਚਦਾ। ਇਹੋ ਜਿਹੇ ਦੁਕਾਨਦਾਰ ਕੋਲ ਕਦੀ ਨਫ਼ੇਬੰਦਾ ਸੌਦਾ ਨਹੀਂ ਮਿਲ ਸਕਦਾ। ਤੇ ਭਾਈ ਸਾਹਿਬ ਕਹਿਣ ਲੱਗੇ, ਇਹੋ ਜਿਹੇ ਦੁਕਾਨਦਾਰ ਨਾਲ ਤਾਂ ਵਣਜ ਕਰਨਾ ਇਸ ਤਰ੍ਹਾਂ ਜਿਵੇਂ ਲੱਕੜ ਦੀ ਹਾਂਡੀ ਅੱਗ ਤੇ ਕਿਸੇ ਚਾੜਨੀ ਹੋਵੇ ਤੇ ਲੱਕੜ ਦੀ ਹਾਂਡੀ ਅੱਗ ਤੇ ਕੇਵਲ ਇੱਕ ਵਾਰੀ ਚੜੇਗੀ। ਇਹੋ ਜਿਹੇ ਵਪਾਰੀ ਕੋਲ ਤੈਨੂੰ ਕੇਵਲ ਤੋਟਾ, ਪਰ ਕਹਿੰਦੇ ਮੇਰੇ ਸਤਿਗੁਰੂ ਪ੍ਰਭੂ ਦੇ ਦਰ ਤੇ ਕਦੀ ਆ ਕੇ ਦੇਖ, ਇੱਥੇ ਕਦੀ ਘਾਟੇ ਵਾਲੇ ਸੌਦੇ ਖਰੀਦੇ ਤਾਂ ਜਾਂਦੇ ਨੇ, ਪਰ ਜਦੋਂ ਕਿਸੇ ਦੀ ਝੋਲੀ ਵਿੱਚ ਪਾਇਆ ਜਾਂਦਾ ਉਦੋਂ ਲਾਹੇ ਬੰਦਾ ਕਰਕੇ ਤੋਰਦੇ। ਭਾਈ ਸਾਹਿਬ ਨੇ ਬਚਨ ਕੀਤੇ, ਉਹਨਾਂ ਦੀ ਪਾਵਨ ਪਵਿੱਤਰ ਵਾਰ ਦੀ ਇੱਕ ਪੌੜੀ ਏ। ਕਹਿਣ ਲੱਗੇ ਸੱਜਣਾ, ਸਤਿਗੁਰੂ ਇੱਕ ਉਹ ਦੁਕਾਨਦਾਰ ਏ, ਪਰਮੇਸ਼ਵਰ ਦਾ ਨਾਮ ਇੱਕ ਉਹ ਹੱਟੀ ਏ ਜਿਹੜਾ ਸਾਰੇ ਦੁਨੀਆਂ ਭਰ ਦੇ ਖੋਟੇ ਇਕੱਠੇ ਹੋ ਜਾਣ, ਇਹਨਾਂ ਖੋਟਿਆਂ ਨੂੰ ਆਪਣੀ ਦੁਕਾਨ ਵਿੱਚ ਪ੍ਰਵਾਨ ਕਰ ਲੈਂਦਾ। ਕੋਈ ਹੈ ਇਹੋ ਜਿਹੀ ਹੱਥ ਜਿਹੜਾ ਖੋਟਿਆਂ ਨੂੰ ਅਵਗੁਣਾਂ ਨਾਲ ਭਰਿਆ ਨੂੰ ਆਪਣੇ ਕੋਲ ਲੈ ਆਵੇ ਤੇ ਗੁਣਵਾਨ ਬਣਾ ਕੇ ਭੇਜੇ। ਪਰ ਦੇਖ ਇੱਕ ਇਹੋ ਜਿਹਾ ਘਰ ਹੈ ਜਿਹੜਾ ਨਿਰਗੁਣਾਂ ਨੂੰ ਆਵਾਜ਼ ਮਾਰਦਾ ਤੇ ਜਦੋਂ ਆਪਣੇ ਘਰੋਂ ਤੋਰਦਾ ਆਖਦਾ, ਸੱਜਣੋ ਹੈ ਤਾਂ ਭਾਵੇਂ ਖੋਟੇ, ਹੈ ਤਾਂ ਭਾਵੇਂ ਤੁਸੀਂ ਨਿਰਗੁਣ, ਪਰ ਆਓ ਮੈਂ ਤੁਹਾਡੀ ਝੋਲੀ ਵਿੱਚ ਨਾਮ ਪਾ ਦਿੰਦਾ, ਮੈਂ ਤੁਹਾਨੂੰ ਗੁਣਾਂ ਨਾਲ ਭਰਪੂਰ ਕਰਕੇ ਭੇਜਣਾ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ ਸੌਦਾ ਇੱਕ ਤਾਂ ਹੱਟ ਹੈ, ਸ਼ਾਹ ਸਤਿਗੁਰ ਪੂਰਾ, ਗੁਰੂ ਇੱਕ ਸ਼ਾਹ ਹੀ ਤੇ ਸਾਧ ਸੰਗਤ ਵਿੱਚ ਇਹ ਸੌਦਾ ਮਿਲਦਾ ਜਿੱਥੇ ਨਾਨਕ ਨਿਰਗੁਣ ਗੁਣ ਕਰੇ, ਜਿੱਥੇ ਨਿਰਗੁਣਾਂ ਨੂੰ ਗੁਣਵਾਨ ਕੀਤਾ ਜਾਂਦਾ। ਸੌਦਾ ਇੱਕ ਤਾਂ ਹੱਟ ਹੈ, ਸਾਹ ਸਤਿਗੁਰ ਪੂਰਾ ਕਹਿਣ ਲੱਗੇ ਫਿਰ ਉਹ ਦੁਕਾਨਦਾਰ ਕਿਹੋ ਜਿਹਾ ਅਵਗਣ ਲੈ ਗੁਣ ਵਿਕਣਾ ਉਹ ਔਗਣ ਬੰਦੇ ਦੇ ਲੈ ਲੈਂਦਾ ਤੇ ਗੁਣ ਉਹਦੀ ਝੋਲੀ ਵਿੱਚ ਪਾ ਦਿੰਦਾ ਔਗਣ ਲੈ ਗੁਣ ਵਿਕਣਾ ਬਚਣੇ ਦਾ ਸੂਰਾ ਤੇ ਅੱਗੇ ਭਾਈ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਪਰ ਉਹਨਾਂ ਉਦਾਹਰਨਾਂ ਦਾ ਕੋਈ ਅੰਤਰੀ ਭਾਵ ਹੈ ਭਾਈ ਸਾਹਿਬ ਕਹਿਣ ਲੱਗੇ ਸਿੰਬਲ ਦੇ ਰੁੱਖ ਨੂੰ ਸਾਰੇ ਮਾੜਾ ਕਹਿੰਦੇ ਨੇ ਬਾਣੀ ਵਿੱਚ ਵੀ ਜ਼ਿਕਰ ਆਇਆ ਨਾ ਕਿ ਉਹਦੇ ਪੱਤੇ ਉਹਦੇ ਫਲ ਉਹਦੇ ਫੁੱਲ ਕਿਸੇ ਅਰਥ ਨਹੀਂ ਕਹਿਣ ਲੱਗੇ ਸੱਜਣਾ ਸਿੰਬਲ ਨੂੰ ਵੇਖ ਕੇ ਤਾਂ ਪੰਛੀ ਵੀ ਦੂਰ ਚਲੇ ਜਾਂਦੇ ਨੇ ਕਿਉਂਕਿ ਉਹਦੇ ਫਲਾਂ ਵਿੱਚ ਰਸ ਨਹੀਂ ਪਰ ਭਾਈ ਸਾਹਿਬ ਕਹਿਣ ਲੱਗੇ ਜਿਹੜਾ ਬੰਦਾ ਸਿੰਬਲ ਦੀ ਤਰ੍ਹਾਂ ਉਹਦੇ ਕੋਲ ਕੋਈ ਨਾਮ ਦਾ ਫਲ ਨਹੀਂ ਕੋਈ ਉਹਦੇ ਪੱਲੇ ਗੁਣ ਨਹੀਂ ਜੇ ਸਿੰਬਲ ਵਾਲੀ ਬਿਰਤੀ ਵਾਲਾ ਮਨੁੱਖ ਵੀ ਗੁਰੂ ਕੋਲ ਆ ਜਾਏ ਤੇ ਸਤਿਗੁਰੂ ਉਹਦੇ ਅੰਦਰ ਗੁਣ ਭਰ ਕੇ ਉਹਦੇ ਫਲਾਂ ਵਿੱਚ ਵੀ ਰਸ ਭਰ ਦਿੰਦਾ ਸਿੰਬਲ ਅਫਲ ਰਸ ਨਹੀਂ ਪਰ ਗੁਰੂ ਕੋਲ ਆ ਜਾ ਉਹ ਸਿੰਬਲ ਵਰਗੇ ਨਿਰਗੁਣ ਨੂੰ ਵੀ ਫਲ ਬਖਸ਼ ਦਿੰਦਾ ਭਾਈ ਸਾਹਿਬ ਕਹਿਣ ਲੱਗੇ ਮਨੂਰ ਸੜ ਚੁੱਕਾ ਲੋ ਹੈ ਉਹ ਕਿਸੇ ਅਰਥ ਨਹੀਂ ਪਰ ਜੇ ਸਤਿਗੁਰੂ ਕੋਲ ਆ ਜਾਏ ਉਹ ਮਨੂਰ ਤੋਂ ਵੀ ਕੰਚਨ ਬਣਾ ਦਿੰਦੀ ਕਿਉਂਕਿ ਉਹ ਨਿਰਗੁਣਾਂ ਨੂੰ ਵੀ ਗੁਣ ਬਖਸ਼ ਦਿੰਦਾ ਭਾਈ ਸਾਹਿਬ ਨੇ ਅਗਲਾ ਪ੍ਰਮਾਣ ਦਿੱਤਾ ਕਹਿਣ ਲੱਗੇ ਬਾਂਸ ਤੋਂ ਸਾਰੇ ਨਿਵਰਤ ਕਰਦੇ ਨੇ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮੱਤ ਡੁੱਬੋ ਕੋਏ ਉਹ ਅੰਦਰੋਂ ਥੋਥਾ ਹੰਕਾਰੀ ਏ ਪਰ ਜੇ ਤੂੰ ਬਾਂਸ ਵਾਲੀ ਬਿਰਤੀ ਵੀ ਲੈ ਕੇ ਆਏ ਤੇ ਸਤਿਗੁਰੂ ਤੇਰੇ ਅੰਦਰ ਨਾਮ ਦੀ ਮਹਿਕ ਪੈਦਾ ਕਰਦਾ ਕਹਿਣ ਲੱਗੇ ਦੇਖ ਸੱਜਣਾ ਕਾਂ ਤੋਂ ਕਿਹੜਾ ਬੰਦਾ ਖੁਸ਼ ਏ ਹਰ ਕੋਈ ਕਾਂ ਤੋਂ ਨਫ਼ਰਤ ਕਰਦਾ ਪਰ ਜੇ ਕਾਂ ਵਰਗਾ ਕਾਲਾ ਮਨ ਵੀ ਲੈ ਕੇ ਆ ਜਾਏ ਤੇ ਸਤਿਗੁਰੂ ਤੈਨੂੰ ਨਾਮ ਚੁਣ ਵਾਲਾ ਕੀਮਤੀ ਹੰਸ ਬਣਾ ਦੇ ਭਾਈ ਸਾਹਿਬ ਨੇ ਅਗਲਾ ਬਚਨ ਕੀਤਾ ਕਹਿਣ ਲੱਗੇ ਸੱਜਣਾ ਕੇਵਲ ਇਹ ਸਿੰਬਲ ਨੂੰ ਨਹੀਂ ਜਾਂ ਕਾਂ ਨੂੰ ਨਹੀਂ ਜਾਂ ਇਹ ਵਾਸ ਨੂੰ ਨਹੀਂ ਜਿਹੜਾ ਉੱਲੂ ਸੂਰ ਚੜੇ ਤਾਂ ਦਿਸਦਾ ਕੁਝ ਨਹੀਂ ਉਹਦੇ ਕੋਲ ਨੇਤਰ ਇਹੋ ਜਿਹੇ ਨੇ ਸੂਰਜ ਨੂੰ ਉਹ ਪਸੰਦ ਹੀ ਨਹੀਂ ਕਰਦਾ ਜਿਹੜਾ ਬੰਦਾ ਨਾਮ ਸੁਣਨਾ ਨਹੀਂ ਚਾਹੁੰਦਾ ਕਦੀ ਬਾਣੀ ਦੇ ਨੇੜੇ ਨਹੀਂ ਜਾਣਾ ਚਾਹੁੰਦਾ ਇੰਨਾ ਅਵਗੁਣਿਆਰਾ ਹੈ ਜੇ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹ ਤਾਂ ਘੁੱਗੂ ਵਰਗੀ ਬਿਰਤੀ ਵਾਲੇ ਨੂੰ ਵੀ ਗਿਆਨ ਦੇ ਚਕਸ਼ੂ ਦੇਖ ਕੇ ਪ੍ਰਭੂ ਦੇ ਦੀਦਾਰ ਕਰਾ ਦਿੰਦਾ ਤੇ ਅਗਲਾ ਬਚਨ ਕੀਤਾ ਜਿਹੜੀ ਮਿੱਟੀ ਸਾਰਿਆਂ ਦੇ ਪੈਰਾਂ ਵਿੱਚ ਰੁਲਦੀ ਏ ਚੇਤੇ ਰੱਖਣਾ ਉਦਾਹਰਨ ਉਹਨਾਂ ਨੇ ਮਿੱਟੀ ਦੀ ਲਈ ਬਾਣੀ ਵਿੱਚ ਵੈਸੇ ਕਿਹਾ ਵੀ ਏ ਕਿ ਸਭ ਦੇ ਚਰਨਾਂ ਦੀ ਧੂੜ ਬਣ ਜਾ ਪਰ ਇੱਥੇ ਅਰਥ ਹੋਰ ਨੇ ਭਾਈ ਸਾਹਿਬ ਦੀ ਵਾਰ ਮੈਂ ਅਰਜ਼ ਕਰ ਰਿਹਾ ਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਭਾਈ ਸਾਹਿਬ ਕਹਿੰਦੇ ਨੇ ਸੌਦਾ ਇੱਕ ਤਹੱਤ ਹੈ ਸਾ ਸਤਿਗੁਰ ਪੂਰਾ ਅਵਗੁਣ ਲੈ ਗੁਣ ਵਿਕਣੇ ਬਚਣੇ ਦਾ ਸੂਰਾ ਸਫਲ ਕਰੇ ਸਿੰਬਲ ਬ੍ਰਿਖ ਸੋ ਵਰਨ ਮਨੂਰਾ ਮਨੂਰ ਨੂੰ ਸੋਨਾ ਬਣਾ ਦਿੰਦਾ ਵਾਸ ਸੁਵਾਸ ਨਿਵਾਸ ਕਰ ਤਾਂ ਹੰਸ ਨਾ ਉਰਾ ਅੱਗੇ ਕਹਿਣ ਲੱਗੇ ਘੁੱਗੂ ਸੂਝ ਸੁਝਾਏਗਾ ਉੱਲੂ ਨੂੰ ਉਹ ਚਾਨਣ ਦੇਖਣ ਦੀ ਸਮਰੱਥਾ ਦੇ ਦਿੰਦਾ ਕਹਿਣ ਲੱਗੇ ਹੰਸ ਬਣਾ ਦਿੱਤਾ ਇੱਕ ਉੱਲੂ ਨੂੰ ਗਿਆਨ ਦੇ ਚਕਸ਼ੂ ਦੇ ਦਿੱਤੇ ਸੰਖ ਮੋਤੀ ਚੂਰਾ ਹੁਣ ਇੱਥੇ ਚੂਰਾ ਦਰ ਚ ਮਿੱਟੀ ਭਾਈ ਸਾਹਿਬ ਦੀ ਬਾਣੀ ਵਿੱਚ ਰਮਜ਼ਾਂ ਬੜੀਆਂ ਨੇ ਤੇ ਜਿੰਨੀ ਦੇਰ ਤੱਕ ਭਾਈ ਗੁਰਦਾਸ ਨੂੰ ਨਾਲ ਲੈ ਕੇ ਨਾਨਾ ਤੁਰੀਏ ਓਨੀ ਦੇਰ ਤੱਕ ਬਾਣੀ ਦੇ ਅਰਥ ਕਰਨ ਦਾ ਸਵਾਦ ਨਹੀਂ ਆਉਂਦਾ ਭਾਈ ਗੁਰਦਾਸ ਇੱਕ ਪਾਸੇ ਸਤਿਗੁਰੂ ਤਾਂ ਕਹਿੰਦੇ ਨੇ ਕਿ ਉੱਤੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਆ ਜਾ ਤੇ ਭਾਈ ਗੁਰਦਾਸ ਕਹਿੰਦੇ ਨੇ ਮੇਰਾ ਗੁਰੂ ਧੂੜ ਤੋਂ ਮੋਤੀ ਬਣਾ ਦਿੰਦਾ ਪਰ ਉੱਥੇ ਅਰਥ ਹੋਰ ਨੇ ਇੱਥੇ ਅਰਥ ਹੋਰ ਨੇ ਆਪਾਂ ਸਾਹਿਬ ਦੇ ਬਚਨ ਪੜ੍ਹਨੇ ਕਹਿੰਦੇ ਹੋ ਸਤਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ ਸਤਿਗੁਰੂ ਨੇ ਫਿਰ ਬਚਨ ਕੀਤੇ ਨੇ ਤੂੰ ਖਾਕ ਬਣ ਜਾ ਫਰੀਦਾ ਖਾਕ ਨਾ ਨਿੰਦੀ ਹੈ ਪਰ ਇੱਥੇ ਕਹਿੰਦੇ ਨੇ ਖਾਕ ਤੋਂ ਮੋਤੀ ਬਣਾ ਦਿੰਦਾ ਇੱਥੇ ਖਾਕ ਦੇ ਕੁਝ ਔਗਣ ਪ੍ਰਗਟ ਕੀਤੇ ਨੇ ਖਾਕ ਜਿਹੜੀ ਏ ਇੱਕ ਤਾਂ ਉਹ ਹਰ ਇੱਕ ਦੇ ਤਨ ਨੂੰ ਦਾਗੀ ਕਰਦੀ ਮੈਂ ਅਰਜ਼ ਇੱਕ ਦਿਨ ਕੀਤੀ ਸੀ ਦੂਜੀ ਖਾਕ ਖਿੰਡੀ ਏ ਉਹਦੇ ਅੰਦਰ ਟਿਕਾ ਨਹੀਂ ਥੋੜੀ ਜੀ ਹਵਾ ਆਏ ਤਾਂ ਉਹੀ ਖਾਕ ਜ਼ਮੀਨ ਤੋਂ ਉੱਡ ਪੈਂਦੀ ਏ ਕਹਿਣ ਲੱਗੇ ਸੱਜਣਾ ਖਾਕ ਦੀ ਤਰ੍ਹਾਂ ਖਿੰਡਿਆ ਹੋਇਆ ਮਨ ਜਿਹਦੇ ਅੰਦਰ ਟਿਕਾ ਨਹੀਂ ਜੇ ਉਹ ਸਤਿਗੁਰੂ ਕੋਲ ਆ ਜਾਏ ਉਹ ਖਾਕ ਵਰਗੇ ਖਿੰਡੇ ਹੋਏ ਮਨ ਨੂੰ ਵੀ ਮੋਤੀ ਦੀ ਤਰ੍ਹਾਂ ਬਣਾ ਦਿੰਦਾ ਖਾਕ ਲੋਕਾਂ ਦੇ ਪੈਰਾਂ ਵਿੱਚ ਰਹਿੰਦੀ ਏ ਮੋਤੀ ਲੋਕਾਂ ਦੇ ਗਲੇ ਦਾ ਸ਼ਿੰਗਾਰ ਬਣ ਜਾਂਦਾ وہ اتنا کو نرگنا تے گن کرتا ہے کہ لگے گھگو سوج سنجائے دا سنک موتی چورا بھائی صاحب کن ویٹ کتےبو باہر گر شبد ہزورا میرے صاحب سچے پتا کہہ رہے نے نانک نرگن گن کرے وہ نرگنا نو کرپا کر کے گن بخش دینا ہے جڑے اگے کیول اوگنی اکٹھے کرتے رہتے ہیں کہ کسے بندے کا اوگنی اکٹھا کیتا کسے منک دی کمزوری تکی جدن گرو نے کرپا کر کے بانی دی دار دے دیتی نا تے اوہی گردا کہن لگا کہ منا چھڈ دے اوگنی اکٹھے کرنے پھر اوہی من کہندا ہے کہ گنا کا ہوگا واسلہ سجنا جدے کل گنا دا واسلہ در تے ڈبا جدے کل گنا دی سگندھی ہوئے انہوں کی لوڑے کسے بدبو ول جان دی گنا کا ہوگا واسلہ کد واس لئی جائے تے پھر کہندا ہے جے گن ہوون ساجنا نانک نرگن گن کرے اوہی منک جڑا اوگنا وچ پھسے ہے اوہی کہندا ہے جے گن ہوون ساجنا مل سانج کریجے سانج کریجے گنا کیری چھوڑ اوگن چلیے کہن لگے پھر اگا کرنا کیے کہ اس مالک دے چرنا وچ تو جانا چاہنا پہرے پتمبر کر اڈمبر اپنا پڑ ملیے جتھے جائے بھئی ہے پڑا کہیے ایک شبد سیکھ لے جے تیری زبان نے تینوں پڑا کہنا سکھا دتا نا واقعی تیری زندگی پڑیاں والی بن جائے ستگرو نے بانی وچ بچن کیتا ہے کہ میرے دو طرح دے لوک نے ایک او نے پڑا کیول کئی ہو سکتا ہے جڑا مالک دی رضا نو پڑا کر کے جاندا جڑا مالک دی رضا نو پڑا نہیں جاندا او تا دریوبن دی طرح اونے بھیجیا سی کرشن جی نے کہ دنیا وچ کوئی ماڑا بندہ تو لب کے لیا یدھشٹر تے دریوبن نو کہیا سی کوئی چنگا لب کے لیا تے بھائی صاحب کہندے نے دونوں خالی آ گئے تے جدوں پچھیا یدھشٹر نو کہ دنیا وچ کوئی بندہ تینوں برا نہیں دسیا تے اگوں نے کو گل کہی سی اصلیت دنیا وچ سب تو برا میں ہاں میرے تو برا مینوں نظر کوئی آئے نہیں چیتے رکھنا جدے اندر پلے آئیے اودے مکھ وچوں بھلا نکلدا ہے جدا اندر ہی برائی وچ ٹکیا ہے اودی زبان وچوں کدی بھلا نکلدا ہی نہیں بھانڈے وچ میں عرض کیتی جو کچھ پایا وہ نکلنا ہے جے پوچھیا دریودن نوں سجنا یدھشٹر کہندا دنیا وچ میرے تو ود برا کوئی نہیں تے جے پوچھیا دریودن کوئی بھلا نہیں لگا کہن لگا اصلیت بھگوان میرے تو بنا دنیا وچ بھلا کوئی ہے وہ بھی نظر نو کوئی دوجا دستے نہیں صاحب جی بانی وچ کہندے نے جدو گرو کرپا کرے پھر وہ کہندا جتھے جائے بھئی ہے بھلا کہی ہے چول امرت پیجے گنا کا ہوگا واسلہ کڈ واس لیجے صاحب بانی وچ کہندے نے جدو او نرگنا نو گن بخشدا ہے حضور گرو رام داس جی دا ایک بچن ہوندا ہے کہندے نے کچھ روپ نہیں کچھ ذات نہیں کچھ ڈھنگ نہ میرا میرے پلے تا کوئی گن نہیں داتیا کرپا تو کیتی نانک نرگن گن کرے کچھ روپ نہیں تیرے گھر تے کوئی پروان ہو سکدا ہے جدا چہرہ سونا ہوئے کوئی پروان ہو سکدا ہے جدی ذات چنگی ہوئے کوئی پروان ہو سکدا ہے جدی کل اچھی ہوئے کہن لگے نہ میرا روپ ہے نہ میری ذات ہے نہ میری کل اچھی ہے کچھ روپ نہیں کچھ ذات نہیں کچھ ڈنگ نہ میرا کیا منہ لے بولا گن بھی گن کہڑا منہ لے کے تیرے کول بولا میرے پلے گن بھی کوئی نہیں نام جپیا نہ تیرا پر کنے داتیا اس نرگن آرے تے اینی کرپا کیتی کہن لگے ہم پاپی سنگ گر ابرے ہن ست گر کہ گرو نے ساڈے ورگے نرگنا تے کرپا کر دیتی تے میرا گرو نانک کہندا گھبرا نہ اودے چرنا نال جڑ جا جڑا نانک نرگن گن کرے جڑا نرگنا تے کرپا کردا ہے ایہی بچن بھگت رویداس نے کہن لگے داتا تم چندن تو گنا دا خزانہ اسی نرگنا تم چندن ہم ایرند باپڑے سنگ تمہارے باسا نیچ روک تے اونچ پئے ہیں نانک نرگن گن کرے نیچ روک تے اونچ پئے ہیں گند سگند نواسا ہن تا اندر تو نام دی سگندھی پیدا کر دتی کہن لگے مادھو ست سنگت شرم تمہاری ہم اوگن تم اپکاری تو اینی کرپا کرنے اسی گناہ دے کرے ہاں تے تو نانک نرگن گن کرے. اگلا انہوں نے بچن کیتا کہن لگے داتیا تم مختون سپیت سپیل ہم بکرے جس پیرا تو تا اس طرح جنہیں قیمتی ریشم ہوئے تے اسی اس طرح ہاں جنہیں ریشم دے کیڑے ہوئیے. ہن دیکھو بچن کیسے کمال دا کیا کہن لگے تو ریشم ہے اسی ریشم دے کیڑے ہاں. پوچھا کیوں کہن لگے تدی بھی کسے کیڑے نو کوئی پالدا نہیں جے ریشم دے کیڑے نو پالیا جاندا ہے کیول ریشم کر کے. رمداس کہن لگے داتیا میری اپنی زندگی تا کیڑے دی طرح دیندے نے تیرے نام کر کے نہ کہ اس کیڑے دی کوئی حیثیت. ریشم دے کیڑے دی قیمت ریشم کر کے وے ہم بکرے جس کیڑا. کہن لگے دیکھ میرے مالک اسی کیڑے دی طرح وا تو کرپا کر کے نرگنا نو بخش دینا. واقعی پیاریو میرے گرو نانک نے تا ہاتھی ایہو جا کھولیا ہے پاویں کتنے بھی اوگنا دا کوئی دریا ہوئے او اے دے در تے آ جائے او کرپا کر کے بخش دیندا جے. ستگرو بانی وچ کہندے نے پہلا لوگ کہندے سن تیرے متھے دے بھاگ ماڑے نے جس کام نو ہاتھ لانا کہنا تیری قسمت ہی پیڑی ہے ساریاں نے میرے دشمن بن جانا پر کہندے جدن دا سوامی تیرے چرناں وچ آیا ہن کی ہویا او پشت باغ تے بھائی سیدری دوت دوست سجنئی تے پشت باغ در تے ہر کم اٹھا پے جاندا سی جے سونے نوں پت پینا اونے مٹی بن جانا پیر اگے نوں پچھنا جانا پچھے نوں جنوں متر بنانا اونے دشمن بن جانا. پر ہن جدن دا تیرے گھر وچ آیا تے پشت باغ تے بھائی سیدری جڑیاں پچھے پاسے سب سیدھے پے گئے دوت دوست سجنئی جڑے اگے دشمن بنتے پھرتے سن وہ سجن بن بن کے مینوں ملتے پے نے. دوت دوست سجنئی اندھکار میں رتن پرگاسیو ملین بدھ ہشنئی ہنیرے وچ چانن کر دتا کئی جنما دی میلی بدھی نوں تو کرپا کر کے اچھا کر دتا ہے. کہن لگے نانک نرگن گن کرے تو تا کرپا کر کے نرگنا نو گن بخش دینا. گرو ہرگوبند صاحب جی کا نا گرپرب آ رہے میرے ستگرو کنا کو نرگنا نو گن بخش دے اتہاس وچوں جے پرمان مل جائے تے من نو ٹکا مل جاندا ہے. پیارو اے سمرتھ گرو جی میں دو ادھارنا دیلیاں نے اے نرگنا نو گن بخش دے. ایک تا گرو ہرگوبند صاحب دے ویلے دی تے ایک اس صدی دی. میرا ستگرو کرپا کردا ہے گرو ہرگوبند صاحب انہاں دے سبندھ وچ تواریخ گرو خالصہ وچ گیانی گیان سنگھ لکھدے نے ستگرو کدی منک دے پچھوکڑ میں جیون نو تکنے ہیں تے رات نو لوکاں دے گھر وچ سن لاندا ہے پاویں کسے غریب دی بچی دی شادی ہوئے سن لا کے او دے گھر وچوں اس بچی دے پان والے گہنے چرا لیندا ہے. داتا جدو تکنے ہیں پاویں کسے دے گھر وچ کوئی روگی تڑپدا ہوئے انہاں دے گھراں وچوں روپیے چرا لیندا ہے. کوئی غریب دا آسرا کیول پشو ہوئے ٹکے نال لوکاں دے پشو کھول کے لے ہوندا ہے. پر پتہ نہیں اس نرگن تے تو کنی کو کرپا کیتی ایک دن تیرے پیارے دی سنگت کیتی اگے لوکاں دے گھراں نوں سن لیندا ہے. رات نوں جاگدا سی کیول ویندا سی لوک سن میں لوکاں دے گھر نوں چھڈا اج تو اینی کو کرپا کر دتی جاگدا ہن وی اے پر ہن اس کر کے نہیں کہ لوکاں دے گھر چھڈن لئی ہن اس کر کے جاگدا ہے کہ تدو امرت ویلا ہووے سنگت دے آن تو پہلا میں سنگت دے تپڑ چاڑ دے گا کدو امرت ویلا ہووے میں کیرتن وچ بیٹھ جاواں. او سی بھائی ودھی چند کتھے او دے تے کوئی یقین نہیں کردا کوئی بھروسہ نہیں کردا تو اینے کو گن بخش دیتے اونو سورما تا سی اونو سنت بنا دیتا گنا دا گاہک بنایا تے جدن انتلے سمے تو توریا ہے بھائی صاحب دا چلانا او بند ایودھیا ول ہویا ہے سندر شاہ دے کول جدو تورن لگا تو اپنے گھروں تے بھائی بدھی چند نے اپنے پتر بھائی لال چند نو साहब के चरणा भी जोड़िया कह लगा दातिया जे तू मेरे घर से त्रोटी पे है ता कृपा करके सिखी दी दात रहती दुनिया तक मेरी झोली विच पा दे। तुरन लगा ते भाई विधि चंद नू गलवकड़ी विच मिले। वैष्णव साध बैठे सन बनारस की धरती तो आए। सतगुरु भाई विधि चंद नू गलवकड़ी विच मिले ते लोग हैरान हो गए। ए तां ओही है जेड़ा कदी डाके मारदा सी। ते तुर लग्या भाई विधि चंद दे नेत्रां विच नीर आया। पहला समा सी सतगुरु दे नेत्र भी सेजल ते भाई विधि चंद दे नेत्र भी सेजल। साहब ने पुछया विधि चंदा हुण तां तू मालक दे दर ते अपनी थां बना ली ते अजे भी तेरियां अखां विच नीर। कहिंदा बस अज तुरन लगा वां ना दे करके तां परग के मिलना नहीं शब्द करके तेरे तो विछड़ना नहीं पर मैं एक अर्ज करना वा अखा तां घर आईयां ने विधि चंदा जिदन तू आया सै उदन गुणा नाल भरिया सै ते अज गुरु ने तैनू गलवकड़ी विच लै लिया। ते साहिब ने छाती नाल ला के कहा विधि चंदा जेड़ा तेरे ते मेरे विच भेट जाएगा जानेगा सो गुरु तो विछड़िया रहेगा ओदी कदी कलिया नहीं होवेगी। एदा मतलब साहिब ने एक पक्की मोहर ला दिती नानक निर्गुण गुण करे। हुण दूजा प्रमाण देने 1920 दे नेड़े न कुछ सिंघां ने अमृत पान किया जिन्हां नूं अछूत कहा जांदा सी भी ए शूदर ने ए चौथे पौड़े दे ने इन्हां नूं आपां लंगर नहीं छकाना। आ कई ऐसे विद्वान हुए ने ज्ञानी दित सिंह वर्गा साडे अंदर आ जात पात जिहड़ी साडे अंदर बैठी है सब तो एक घुड़ दी तरह जिहड़ी सानू खानी पई है साडे अंदर नूं तरक्की नहीं कर दिंदी। ज्ञानी दित सिंह ने कथा करनी गुरु ग्रंथ साहिब की हजूरी विच ते जदों प्रसाद देना उदों जोड़िया विच बिठा देना क्योंकि तू शूदर है। कथा बिठा के स्टेज ते सुनी ते बिठा जदों लंगर छकना उदों पिछे। एक जा समा आया अमृत पान किया कुछ गुरसिखा ने गुरु कलगी वाले की गोद विच गए। मैं अर्ज कर रहा यह निर्गुणा नूं गुण बख्श दे ते जदों देग लैके दरबार साहिब गए ते गुरु ग्रंथ साहिब की हजूरी एक ग्रंथी सिंह बैठे ने सिंह साहिब भाई गुरबचन सिंह उन्हां दा नाम सी। जदों देग लैके अंदर वड़े ते इक्को दम धक्का मार के पिछे कर दिता। पुजारी ने सोटे लैके पै कह लगे शूदरो तुहाडा प्रसाद दरबार साहिब विच नहीं प्रवान हो सकदा तुसी नीवी जात दे हो तुहानू थां नहीं। पर उस वक्त कहिंदे ने कुछ सिख कौम दे आगू है उन्होंने अड़ के क्या पुजारियो तुसी अपनी मत वरत दे हो कदी गुरु ग्रंथ साहिब तो पुछ लवो ना कि ओ निर्गुणा नू नीवियां नू अपने गले नाल नहीं लैंदा। पुजारी पहला मन्नन ना फिर ए उन्होंने तरकीब सोची अरदास करके देखो जो गुरु ग्रंथ साहिब कहेगा ओनू सारे सत बचन करके प्रवान कर लैण। चेते रखना उस वक्त अरदास कीती गुरु नानक साहिब जी तुसी तां औगणा वालियां नूं गले लाया आ दातिया तेरे दर तो अमृत दी दात लै के आए ने कि अजे भी औगणा नाल भरे ने कि इन्हां दी देख परवान नहीं हो सकदी। ते अगों उस वक्त जदों हुक्मनामा लिया ते साहिब दे बचन आए सोरठ महला तीजा ते तुकी निगुणियां नूं आपे बख्श लै भाई सतगुर की सेवा लाए नानक निर्गुण गुण करे। निगुणिया नू आपे बख्श लै भाई सतगुरु की सेवा लाए सतगुरु की सेवा उत्तम है भाई राम नाम पक लाए। कह लगे गुणहीन हम अतराधी पूरे सतगुरु लिए रलाए सतगुरु ता वड्डे वड्डे गुणा वाले नू अपने में मिला देंदा। सतगुरु गुरु नानक साहिब अज धीरज पै दिंदे ने कहिंदे ने सजना जे तू एक कीड़िया विच कीड़ा भी थापिया गया क्योंकि पिछले प्रकरण नू नाल लै के व्याख्या होवेगी कीता अंदर कीट कर दोषी दोष धरे। पर अगे धीरज देंदे ने नानक निर्गुण गुण करे जिस कोई गुण नहीं ओनू कृपा करके गुरु गुण बख्श देंदा है। गुणवंतिया गुण दे जेड़े गुणा नाल पहला भरे पए ने ते जे ओ होर निम्रता विच आ जाण ते गुरु उन्हां दी झोली होर गुणा नाल भर देंदा है। सतगुरु کہ دنیا وچ کوئی ہور ایہو جی کرپا کر سکدا ہے؟ مہاراج کہن لگے تے ہاں کوئی نہ سوجھی، تے ہاں کیوں جا جیڑا نرگن گن کرے او دے ورگا ہور کوئی دسدا ہی نہیں، کہ جیڑا اوگنا والیاں نوں گن دے دے، جیڑا منور تو سونا بنائے، جیڑا وانس تو سگندھی پیدا کرے، جیڑا سمبل وچ رس بھر دے، تے ہاں کوئی نہ سوجھی، تیرے ورگا ہور کوئی نہیں، جے تس گن کوئے کرے، جیڑا کوئی کسے دی چولی وچ گن پا سکے، کیول ایک اوے جیڑا میر گناں نوں وی گن وان بنا دیندا ہے۔ آؤ پیاریو، آپاں وی اس مالک دے چرناں وی جڑیے، جیڑا اوگنا بھریا ہویا نوں وی بخش دیندا ہے۔ شاید تاں ہی میرا گرو ارجن دیو ترٹ کے مالک دے چرناں وچ ڈگدا ہے تے آکھدا ہے میرے سائیاں کہ میں نرگن یارے کو گن نہیں، آپے ترس پی ہوئی، تو کرپا کر کے ترس کھا کے مینوں بخش دے۔ انہیں کو بینتی پروان کرنیاں بول دیا ہوئیاں، بےنت بےنت پلا بخش دے رہی، ستگرو گرو گرنتھ صاحب ساڈی چولی وچ بھی گناں دی دات پا دے وے۔ واہگرو جی کا خالصہ، واہگرو جی کی فتح۔